ਅੰਦਰ ਹੈ, ਹਰ ਜਗ੍ਹਾ ਇਹ ਰੌਲਾ ਪੱਧਰ ਨੂੰ ਖੜਾ ਕਰ ਲੈਂਦੇ ਨੇ। ਪਤਾ ਸਭ ਨੂੰ ਹੈ, ਪਤਾ ਸਰਕਾਰ ਨੂੰ ਵੀ ਹੈ, ਪਤਾ ਪੁਲਿਸ ਨੂੰ ਵੀ ਹੈ, ਪਤਾ ਸਭ ਨੂੰ ਹੈ, ਨਹੀਂ ਵੀ ਨਹੀਂ ਪਤਾ, ਬਹੁਤਾ ਚਿਰ ਚੱਲਣੀ ਨਹੀਂ ਹੈ ਗੱਲ। ਨਾ ਵਿਚਾਰ ਜਾ ਪੁਲਿਸ ਕਟਾਈ ਜਾਂਦੀ ਹੈ, ਕਰਾਵੇ ਨਾ ਪੁਲਿਸ, ਕਾਨੂੰਨ ਹੈ, ਤੁਸੀਂ ਬੰਦ ਨਹੀਂ ਕਰ ਸਕਦੇ। ਜੇ ਬਾਹਰ ਜਾ ਕੇ ਮੁੰਬਈ ਤੁਹਾਨੂੰ ਕਹੇ ਗੁਰਦੁਆਰੇ ਅਸੀਂ ਪਾਠ ਨਹੀਂ ਹੁਣ ਦੇਣਾ ਤੁਹਾਡਾ, ਫਿਰ ਕਰੋਗੇ ਤੁਸੀਂ? ਕਿਸੇ ਬਾਹਰਲੇ ਮੁਲਕ ਤੁਸੀਂ ਗੁਰਦੁਆਰਾ ਬਣਾਉਣ ਨੂੰ ਕਹਿਣਾ, ਅਸੀਂ ਨਹੀਂ ਬਣਾਉਣ ਦਿੰਦੇ, ਫਿਰ ਕੀ ਕਰੋਗੇ ਤੁਸੀਂ? ਫਿਰ ਦਵਾਈ ਦੇਵੋਗੇ ਕਾਨੂੰਨ ਦੀ, ਇੱਥੇ ਕਾਨੂੰਨ ਕੀ ਹੋ ਗਿਆ, ਕਿ ਇੱਥੇ ਸਾਡਾ ਰਾਜ ਹੈ, ਕਿਹੜੀ ਚੱਲਣੀ ਗੱਲ? ਇਹ ਦੋ ਗੱਲੀ ਗੱਲ ਹੈ, ਨਹੀਂ ਚੱਲਣੀ। ਦੁਨੀਆਂ ਛੱਡ ਜਾਵੇ ਸੱਚ ਨੂੰ, ਇਨਸਾਫ ਨੂੰ, ਗੁਰਬਾਣੀ, ਸਿੱਖ ਨਹੀਂ ਛੱਡ ਸਕਦਾ, ਹੱਕ ਇਨਸਾਫ ਨੂੰ ਸਿੱਖ ਨਹੀਂ ਛੱਡ ਸਕਦਾ। ਮੁਸਲਮਾਨ ਵੀ ਚਾਹੇ ਛੱਡ ਜਾਵੇ, ਸਿੱਖ ਨਹੀਂ ਛੱਡ ਸਕਦਾ। ਸਿੱਖ ਸੱਚ ਛੱਡ ਕੇ ਜਾਊ ਕਿੱਥੇ? ਨਰਕਾਂ 'ਚ। ਜਿਹਨੇ ਸੱਚ ਛੱਡਤਾ, ਨਰਕਾਂ ਤੋਂ ਬਿਨਾਂ ਕੋਈ ਜਗ੍ਹਾ ਹੀ ਨਹੀਂ ਹੈ। ਸਿੱਖ ਕਾਹਦੇ ਛੱਡੇ? ਸਿੱਖੀ ਨੂੰ, ਕਸਮਾਂ ਨੂੰ ਖਾਵੇ, ਦੁਨੀਆਂ ਛੱਡ ਜਾਵੇ। ਜਿਹੜਾ ਸਿੱਖ ਸਿੱਖੀ ਛੱਡ ਗਿਆ, ਉਹ ਸਿੱਖ ਕਾਹਦਾ ਰਹਿ ਗਿਆ? ਕਿਸੇ ਕੀਮਤ 'ਤੇ ਨਹੀਂ ਮਿਲਦਾ ਜਨਮ, ਮੌਸਮ ਦੇ ਵਿੱਚ ਜਨਮ ਕਿਸੇ ਕੀਮਤ 'ਤੇ ਨਹੀਂ ਮਿਲਦਾ। ਰੁੱਤ ਜਾਂ ਹੁੰਦੀ ਹੈ ਨਾ ਰੁੱਤ, ਰੁੱਤ ਕਿਹਨੂੰ ਕਿਹਾ? ਇੱਕ ਹੋਏ ਤਾਂ ਉਗਵੇ, ਰੁੱਤੀ ਨੂੰ ਰੁੱਤ ਹੋਏ, ਬਸ ਇੰਨੀ ਉਹ ਗੱਲ ਹੋਊਗੀ, ਰੁੱਤ ਕੀ ਹੋਏ। ਇੱਕ ਤਾਂ ਹੈ ਬੀਜ, ਰੁੱਤ ਹੈ ਨਹੀਂ। ਧਰਤੀ 'ਚ ਬੀਜ ਪਿਆ ਸਾਬਤ, ਬਰਸਾਤ ਦੀ ਰੁੱਤ ਹੈ ਨਹੀਂ, ਜੰਮ ਤਾਂ ਸਕਦਾ ਨਹੀਂ, ਤਾਂ ਜੰਮੂਗਾ, ਰੁੱਤ ਹੈ ਨਹੀਂ, ਜੰਮਗਾ ਕਿਉਂ? ਬਾਰਿਸ਼ ਪੈ ਜਾਵੇ ਤਾਂ ਜੰਮ ਜੂਗਾ। ਜਦੋਂ ਮਹਿੰਗੇ ਨੂੰ ਫਰਮਾਨ ਹੁੰਦਾ ਨਾ, ਬਰਸੋ ਕਿਰਪਾ ਧਾਰ, ਜਿੰਨੇ ਇੱਕ ਹੁੰਦੇ ਨੇ ਸਾਰੇ ਜੰਮੇ ਹੁੰਦੇ ਨੇ। ਧਰਤ ਭਾਈ ਹਰਿਆਵਲੀ, ਹਰਿਆਵਲੀ ਤਾਂ ਹੀ ਹੁੰਦੀ ਹੈ, ਬਹੁਤ ਹੁੰਦੇ ਨੇ, ਇੱਕ ਹੋਏ ਹੋਏ ਥੋੜੇ ਨਹੀਂ ਹੁੰਦੇ, ਇੱਕ ਦੇ ਨੇੜੇ ਹੋਏ ਹੋਏ ਬਹੁਤ ਹੁੰਦੇ ਨੇ, ਥੋੜੇ ਨਹੀਂ ਹੁੰਦੇ, ਬਥੇਰੇ ਹੁੰਦੇ ਨੇ। ਉਹ ਗੁਪਤ ਹੁੰਦੇ ਨੇ, ਕੋਈ ਰੌਲਾ ਨਹੀਂ ਪਾਉਂਦੇ ਹੁੰਦੇ, ਰੌਲਾ ਪਾਉਣ ਦੀ ਨਹੀਂ ਲੋੜ, ਰੌਲਾ ਪਾਉਣ ਤਾਂ ਇੱਕ ਅੱਧਾ ਹੁੰਦਾ, ਉਹ ਇੱਕ ਅੱਧਾ ਹੀ ਹੁੰਦਾ, ਉਹਨਾਂ ਦੇ ਇੱਕ ਦੋ ਚਾਰ ਰੌਲਾ ਪਾਉਣ ਵਾਲੇ ਹੁੰਦੇ ਨੇ, ਬਹੁਤੇ ਨਹੀਂ ਹੁੰਦੇ। ਜਾਂ ਭਗਤ ਕਿਤੇ ਹੋਏ ਨੇ, ਕਿਤੇ ਥੋੜੇ ਇੱਕ ਹੋਏ ਨੇ, ਕਰੋੜਾਂ ਹੀ ਮੁਕਤ, ਸੈਂਕੜੇ ਮੁਕਤ ਹੋਏ ਹੋਣੇ, ਹਜ਼ਾਰਾਂ, ਪਰ ਚੁੱਪ ਕੀਤੇ ਹੀ ਹੋ ਗਏ ਉਹ। ਪਰ ਇੱਕੋ ਹੀ ਹੁੰਦਾ, ਬਾਕੀ ਜੰਮਣ ਵਾਲੇ ਬਥੇਰੇ ਹੁੰਦੇ ਨੇ, ਜਨਮ ਲੈਣ ਵਾਲੇ। ਰੁੱਤੀ ਹੋ ਰੁੱਤ ਹੋਏ ਦਾ ਮਤਲਬ ਹੈ ਕਬੀਰ ਇੱਕ ਹੋ ਗਿਆ, ਪਰ ਉਹ ਮੇਘਾ ਨਹੀਂ ਵਰਸਿਆ, ਕਿਤੋਂ ਗਿਆਨ ਨਹੀਂ ਹੋਇਆ ਜੰਮਣ ਵਾਲਾ ਅੰਦਰ। ਇੱਕ ਹੋਣਾ ਤਾਂ ਸੰਤੋਖੀ ਹੋਣਾ ਹੀ ਹੈ, ਇੱਕ ਹੋਣਾ ਕੁਛ ਨਹੀਂ ਹੈ, ਸੰਤੋਖੀ ਹੋਣਾ। ਮਾਇਆ ਦੀ ਭੁੱਖ ਦੇ ਤਿਆਗ ਤੇ ਇੱਕ ਹੋ ਗਿਆ, ਫੈਸਲਾ ਕਰ ਲਿਆ। ਮਾਇਆ ਬਥੇਰੀ ਹੈ, ਜਿੰਨੀ ਹੈ, ਜਿੰਨੀ ਪਰਮੇਸ਼ਰ ਨੇ ਦੇਤੀ ਬਹੁਤ ਹੈ। ਹੁਣ ਗਾਹਾਂ ਪਰਮੇਸ਼ਰ ਲੈ ਕੇ ਜਾਵੇ ਤੋਂ, ਬਸ ਇੱਕ ਹੋਇਆ ਹੋਇਆ, ਹੋਰ ਇੱਕ ਨੂੰ ਫੁਰਕੀ ਡੋਲਦਾ ਨਹੀਂ, ਇੱਕ ਹੋਇਆ ਹੋਇਆ। ਮਾਇਆ ਦੀ ਦੌੜ 'ਚ ਪਿੱਛੇ ਹਟ ਗਿਆ, ਰੇਸ ਦੇ ਵਿੱਚੋਂ ਪਿੱਛੇ, ਇੱਕ ਹੋਇਆ ਹੋਇਆ। ਇਹੋ ਜਿਹਾ ਬਹੁਤ ਹੁੰਦੇ ਨੇ ਹੁੰਦੇ। ਜਾਂ ਰੁੱਤ ਹੁੰਦੀ ਹੈ ਨਾ, ਇਹ ਗਿਆਨ ਜਿਹੜਾ ਹੈਗਾ, ਅਸਲੀ ਗਿਆਨ, ਇਹਦਾ ਪ੍ਰਚਾਰ ਸਹੀ ਹੁੰਦਾ, ਉਹਨੂੰ ਪਾਣੀ ਮਿਲ ਜਾਂਦਾ, ਜਿਹੜਾ ਇੱਕ ਹੈ ਉਹਨੂੰ ਜਲ ਮਿਲ ਜਾਂਦਾ, ਬਸ ਉਹ ਜੰਮਿਆ ਹੁੰਦਾ ਫਟ। ਇਹਨੂੰ ਰੁੱਤ ਕਹਿੰਦੇ, ਰੁੱਤ ਬਰਸਾਤ ਦੀ ਵੀ ਪਊਗਾ ਹੀ ਪਊਗਾ। ਸਾਵਣ ਸਰਸੀ ਕਾਮਨੀ, ਇਹ ਗੱਲ ਹੈ ਰੁੱਤ ਦੀ। ਸਾਵਣ 'ਚ ਮੀਂਹ ਪੈਂਦਾ ਨਾ ਆਪਣੇ, ਗੱਲ ਤਾਂ ਪੰਜਾਬ ਦੀ ਹੋਈ ਕੀਤੀ ਹੈ, ਪੰਜਾਬ ਦੇ ਲੋਕਾਂ ਦੀ। ਜਿਹਦੇ ਅੰਦਰ ਕਾਮਨਾ ਸੀ ਨਾ, ਇੱਕ ਹੋਇਆ ਹੋਇਆ ਸੀ, ਹੁਣ ਨਾਮ ਮਿਲੇ, ਮੈਂ ਅੰਦਰੋਂ ਪ੍ਰਗਟ ਹੋਵੇ ਗਿਆਨ, ਮੈਨੂੰ ਸਮਝ ਆਵੇ ਸਾਰੀ ਗੱਲ ਦੀ, ਸਾਰਾ ਭਰਮ ਮੇਰਾ ਦੂਰ ਹੋਵੇ, ਮੈਨੂੰ ਇਹ ਪਤਾ ਲੱਗੇ ਨਿਰਾਕਾਰ ਕੀ ਹੁੰਦਾ, ਜਿਹਨੂੰ ਇੱਕ ਕਹਿੰਦੇ ਨੇ ਵਟ ਇਜ਼ ਦੈਟ, ਉਹ ਕੀ ਹੈ, ਇੱਕ ਕੀ ਹੈ, ਇਹ ਮੈਨੂੰ ਗਿਆਨ ਕਿੱਥੋਂ ਮਿਲੇ, ਇਹ ਨਹੀਂ ਉਹਨੂੰ ਪਤਾ ਲੱਗਦਾ। ਨਿਰਾਕਾਰੀ ਗਿਆਨ ਬਾਰੇ ਉਹਨੂੰ ਭੁਲੇਖਾ ਰਹਿੰਦਾ, ਪਰਮਾਤਮਾ ਕੀ ਹੈ ਇਹਦੇ ਬਾਰੇ ਭੁਲੇਖਾ ਰਹਿੰਦਾ, ਪਰਮਾਤਮਾ ਨੂੰ ਕੁਝ ਹੋਰ ਬੋਲਦਾ ਹੁੰਦਾ, ਉਹ ਇਹ ਨਹੀਂ ਪਤਾ ਵੀ ਤੂੰ ਹੀ ਇੱਕ। ਉਹਦਾ ਸ਼ੀਸ਼ਾ ਲੈ ਕੇ ਉਹਦਾ ਮੂੰਹ ਦਿਖਾਉਣਾ ਨੂੰ ਹੋਰ ਕੁਛ ਨਹੀਂ ਕਰਦੀ ਬਾਣੀ, ਬਾਣੀ ਤਾਂ ਸ਼ੀਸ਼ਾ ਹੈ, ਉਹਨੂੰ ਉਹਦਾ ਹੀ ਦਰਸ਼ਨ ਕਰਾਉਂਦੀ, ਹੋਰ ਕੀ ਕਰਦੀ ਹੈ। ਵੀ ਤੂੰ ਹੀ ਇੱਕ, ਤੂੰ ਕਿੱਥੇ ਬਾਹਰ ਭੱਜਿਆ ਫਿਰਦਾ, ਤੂੰ ਆਪ ਹੀ ਕਰ। ਜਦ ਉਹਨੂੰ ਇੱਕ ਦਾ ਭਰੋਸਾ ਹੋ ਜਾਂਦਾ ਫਿਰ ਗਿਆਨ ਅੰਦਰੋਂ ਫੁੱਟ ਪੈਂਦਾ ਉਹਦੇ। ਜਦ ਉਹਨੂੰ ਇੱਕ ਦਾ ਭਰੋਸਾ ਹੋ ਜਾਂਦਾ ਮੈਂ ਇੱਕ ਆ ਨਾ, ਫਿਰ ਗਿਆਨ ਆਪੇ ਹੀ ਫੁੱਟ ਪੈਂਦਾ, ਫਿਰ ਜੰਮੇ ਉਹਦਾ ਆਪੇ। ਬਸ ਉਹਦਾ ਯਕੀਨ ਦੀ ਗੱਲ ਆ, ਉਹਨੂੰ ਯਕੀਨ ਹੋਣਾ। ਆਤਮ ਸਰੂਪ ਦਾ ਦਰਸ਼ਨ ਜਦ ਕਰ ਲੈਂਦਾ ਗਿਆਨ ਅੰਦਰੋਂ ਆਪੇ ਫੁੱਟਿਆ। ਉਹ ਰੁੱਤ ਸਾਵਣ ਸਰਸੀ ਕਾਮਨੀ, ਸਾਵਣ ਦੇ ਮਹੀਨੇ ਨੂੰ ਉਹਦੀ ਬੈਠੀ ਸੀ ਨਾ ਇੱਕ ਹੋਈ ਆਤਮਾ, ਉਹਨੂੰ ਰਸ ਮਿਲ ਗਿਆ, ਬਰਸ ਗਿਆ ਨਾ ਮੇਘਾ, ਮੇਘੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਦਾ। ਉੱਧਰ ਉਹ ਆਤਮਾਵਾਂ ਬੈਠੀਆਂ ਸੀਆਂ, ਧਰਤੀ ਬੈਠੀ ਸੀ ਪੁਕਾਰ ਕਰਦੀ ਸੀ ਬਾਰਿਸ਼ ਹੋਵੇ, ਉੱਧਰ ਬਾਰਿਸ਼ ਹੋ ਗਈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਉਹਦਾ ਮਨ ਬੋਲਦਾ ਸੀ ਬਬੀਹਾ, ਤਾਂ ਦਰ ਸੁਣੀ ਪੁਕਾਰ, ਉੱਧਰ ਪੁਕਾਰ ਸੁਣੀ ਗਈ। ਵੇਗੇ ਨੂੰ ਫਰਮਾਨ ਹੋਇਆ ਬਰਸੋ ਕਿਰਪਾ ਧਾਰ, ਕਿਰਪਾ ਧਾਰ ਬਰਸ ਗਈ, ਰੁੱਤ ਆ ਗਈ, ਰੁੱਤ ਬਦਲ ਗਈ। ਮੀਂਹ ਪਏ ਤੇ ਹੀ ਰੁੱਤ ਬਦਲਦੀ ਹੈ ਨਾ, ਸਾਵਣੇ ਜੇ ਮੀਂਹ ਨਾ ਪਵੇ ਸਾਵਣ ਕਦ। ਜਦੋਂ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਓ, ਬਸ ਉਹਦਾ ਚਰਨ ਕਮਲਾਂ ਨਾਲ ਫੇਰ ਪਿਆਰ ਜੁੜਦਾ, ਚਰਨ ਕਮਲਾਂ ਦਾ ਫੇਰ ਪਤਾ ਲੱਗਦਾ ਕੀ ਹੈ। ਚਰਨ ਕਮਲ, ਚਰਨ ਕੀ ਨੇ? ਚਰਨ ਨੇ ਗੁਣ, ਚਰਨ ਗੁਣਾਂ ਦਾ ਨਾਮ ਹੈ, ਚਰਨ ਪਾਠ ਨੂੰ ਕਹਿੰਦੇ ਨੇ, ਜਿਹੜਾ ਨਾ ਨਿਰਵੈਰ ਇੱਕ ਚਰਨ ਹੈ, ਨਿਰਭਉ ਇੱਕ ਚਰਨ ਹੈ, ਅਕਾਲ ਮੂਰਤ ਇੱਕ ਚਰਨ ਹੈ, ਅਜੂਨੀ ਇੱਕ ਚਰਨ ਹੈ, ਸਵੈਪੰਗ ਇੱਕ ਚਰਨ ਹੈ, ਚਰਨ ਨੇ ਅੱਠ, ਫਿਰ ਸਾਰੇ ਗੁਣ ਚਰਨੇ ਨੇ ਉਹਦੇ। ਚਰਨ ਪਾਠ ਨੂੰ ਕਹਿੰਦੇ ਨੇ, ਹਿੱਸੇ ਨੂੰ ਕਹਿੰਦੇ ਨੇ ਨਾ, ਜਿੰਨੇ ਗੁਣ ਨੇ ਸਾਰੇ ਚਰਨ ਨੇ ਉਹਦੇ। ਔਗਣ ਛੱਡਦੇ ਗੁਣ ਆ ਗਏ, ਚਰਨ ਸਾਰੇ ਹੀ ਆ ਗਏ ਹਿਰਦੇ ਚ, ਹਿਰਦੇ ਚ ਚਰਨ ਆ ਗਏ, ਗੁਣ ਹਿਰਦੇ ਚ ਆ ਗਏ, ਸਾਰੇ ਚਰਨ ਹਿਰਦੇ ਚ ਆ ਗਏ। ਸਮਝਿਆ ਨੀ? ਸੰਗ ਪੁਨੀਤਾ ਦੇ ਹੀ ਬਸ ਗਿਆ ਆ ਕੇ, ਇਹ ਚਰਨ ਨੇ। ਫਿਰ ਚਰਨ ਕਮਲ ਸਿਉ ਪਿਆਰ, ਫਿਰ ਗੁਣਾਂ ਨਾਲ ਪਿਆਰ ਹੁੰਦਾ, ਫਿਰ ਔਗਣ ਛੱਡਦਾ ਜਾ ਕੇ ਕਿਤੇ। ਔਗਣ ਤਾਂ ਪਹਿਲਾਂ ਵੀ ਛੱਡੇ ਹੋਏ ਨੇ ਉਹਦੇ, ਔਗਣ ਸੰਤੋਖੀ ਦੇ ਛੱਡੇ ਹੀ ਹੁੰਦੇ ਨੇ, ਪਰ ਚਰਨ ਕਮਲਾਂ ਦਾ ਨਹੀਂ ਪਤਾ ਕੀ ਨੇ। ਚਰਨਾਂ ਨੂੰ ਪੈਰ ਮੰਨੀ ਬੈਠਾ ਨਾ, ਉਹ ਫੋਟੋ ਦਿਖਾਈ ਹੋਈ ਆ, ਸਿਆਪਾ ਇਹ ਆ ਨਾ, ਫੋਟੋਆਂ ਦੇ ਵਿੱਚ ਚਰਨ ਦਿਖਾਏ ਹੋਏ ਨੇ, ਉਹ ਨਹੀਂ ਉਹਨੂੰ ਸਮਝ ਆਉਂਦੀ ਵੀ ਚਰਨ ਹੁੰਦੇ ਕੀ ਨੇ। ਆਤਮਾ ਦੇ ਕੀ ਚਰਨ ਹੁੰਦੇ ਨੇ? ਨਿਰਾਕਾਰ ਦੇ ਚਰਨ ਨੇ, ਉਹਦਾ ਮਾਇਆ ਦੇ ਚਰਨ ਨੇ, ਮਾਇਆ ਦੇ ਪੈਰਾਂ ਨੂੰ ਚਰਨ ਕਹਿਤਾ, ਮਾਇਆ ਦੇ ਹੱਥਾਂ ਨੂੰ ਘਰ ਕਹਿਤਾ। ਬਸ ਇਹ ਡਿਫਰੈਂਸ ਦੱਸਣ ਦੀ ਲੋੜ ਹੁੰਦੀ ਹੈ, ਫਰਕੇ ਦੱਸਣ ਦੀ ਲੋੜ ਹੈ। ਇਹ ਆਤਮ ਗਿਆਨ ਹੈ, ਔਰ ਫਰਕੇ ਦੱਸਿਆ। ਫਿਰ ਉਹਦਾ ਗੁਣਾਂ ਨਾਲ ਪਿਆਰ ਹੁੰਦਾ, ਔਗਣ ਪਾਪ ਕੱਢੇ ਧੋਏ, ਨਾਨਕ ਵਖਾਣੇ ਬੇਨਤੀ ਜੇ ਸੱਚ ਪੱਲੇ ਹੋਏ। ਫਿਰ ਉਹ ਰੁੱਤ ਬਦਲਦੀ ਹੈ, ਉਹ ਰੁੱਤ ਦੇ ਵਿੱਚ ਬਹੁਤ ਚੁੱਪ ਕਰਕੇ ਜੰਮਗੇ ਨਾ, ਗੁੱਗੇ ਵਾਲੀ ਮਠਿਆਈ ਖਾ ਕੇ ਚੁੱਪੇ ਕਰਕੇ ਆਪਣੇ, ਉਹ ਬਹੁਤੇ ਪ੍ਰਗਟ ਨਹੀਂ ਹੁੰਦੇ। ਉਹ ਰੁੱਤ ਦੇ ਵਿੱਚ ਬਹੁਤ ਪ੍ਰਚਾਰ ਹੁੰਦਾ, ਪ੍ਰਚਾਰ ਉਹ ਵੀ ਕਰਦੇ ਨੇ, ਉਹ ਆਪਣਾ ਸੀਮਤ ਦਾਇਰੇ 'ਚ ਗੱਲ ਕਰਦੇ ਨੇ, ਜਿੰਨੇ ਜਿੱਥੇ ਗੱਲ ਆਉਂਦੀ ਹੈ ਗੱਲ ਕਰਦੇ ਨੇ, ਉਹ ਵੀ ਕਰਦੇ ਨੇ ਗੱਲ, ਇਹ ਨਹੀਂ ਉਹ ਨਹੀਂ ਕਰਦੇ। ਉਹਨਾਂ ਦੇ ਸੀਮਤ ਦਾਇਰੇ 'ਚ ਗੱਲ ਕਰਨਾ ਵੀ ਗੱਲ ਫੈਲ ਜਾਂਦੀ ਹੈ ਬਹੁਤ ਦੂਰ ਤੱਕ, ਇੱਕ ਗੱਲ ਸੁਣ ਕੇ ਦੂਆ ਗਾਹਾਂ ਤੇ ਗਾਹਾਂ, ਗਾਹਾਂ ਤੇ ਗਾਹਾਂ, ਗਾਹਾਂ ਤੇ ਗਾਹਾਂ ਵੱਧਦੀ ਰਹਿੰਦੀ ਹੈ। ਇੱਕ ਦਾ ਯਾਦ ਦੂਏ ਨੂੰ ਦੂਏ, ਇਹ ਖੇਤੀ ਹੈ ਕਿਸਮ ਦੀ, ਇਸੇ ਨੂੰ ਖੇਤੀ ਕਹਿੰਦੇ ਨੇ, ਖੇਤੀ ਮਾ ਵੱਧਦੀ ਹੈ ਗੱਲ, ਇਹਨੂੰ ਕਹਿੰਦੇ ਨੇ ਰੁੱਤੀ ਹੂੰ ਰੁੱਤ ਹੋਏ।
ਸਲੋਕ ਮਹੱਲਾ ਪਹਿਲਾ, ਜੇਕਰ ਸੂਤਕ ਮੰਨੀਏ ਸਭ ਤੇ ਸੂਤਕ ਹੋਏ, ਗੋਹਾ ਤੇ ਲੱਕੜੀ ਅੰਦਰ ਕੀੜਾ ਹੋਏ।
ਜੇਕਰ ਸੂਤਕ ਨੂੰ ਮੰਨੀਏ, ਜੀਵ ਜਿੱਥੇ ਜੰਮੇ ਆ ਮਰੇ, ਜਿਹੜੇ ਘਰ ਚ ਉੱਥੇ ਸੂਤਕ ਹੋ ਜਾਂਦਾ, ਫਿਰ ਕੁਛ ਵੀ ਜੰਮੇ ਕੁਛ ਵੀ ਮਰੇ ਤਾਂ ਉੱਥੇ ਅਪਵਿੱਤਰਤਾ ਹੋ ਜਾਣੀ ਚਾਹੀਦੀ ਹੈ। ਸੂਤਕ ਦਾ ਮਤਲਬ ਅਪਵਿੱਤਰ, ਉੱਥੇ ਦਾ ਜਿਹੜਾ ਹੈ ਭੋਜਨ ਖਾਣ ਯੋਗ ਨਹੀਂ ਰਹਿੰਦਾ ਉਸ ਘਰ ਦਾ, ਫਟਤ ਉੱਥੇ ਹੈ ਕੁਛ ਦਿਨ ਉਸ ਘਰ ਦਾ ਅੰਨ ਜਲ ਨਹੀਂ ਖਾਂਦਾ, ਫਿਰ ਉਪਰ ਭੋਜ ਹੁੰਦਾ ਹੈ ਕੁਛ ਦਿਨ ਬਾਅਦ, ਉਹ ਤੋਂ ਬਾਅਦ ਫਿਰ ਉਹ ਖਾਣ ਲੱਗਦਾ ਉਸ ਘਰ ਦਾ, ਉੱਥੋਂ ਦੁੱਧ ਵੀ ਨਹੀਂ ਲੈਂਦਾ, ਉੱਥੋਂ ਕੁਛ ਵੀ ਨਹੀਂ ਲੈਂਦਾ, ਉਹਨਾਂ ਦਿਨਾਂ ਜੇ ਸ਼ਰਾਧ ਹੋਣ ਤਾਂ ਸ਼ਰਾਧ ਵੀ ਨਹੀਂ ਖਾਂਦਾ ਉਸ ਘਰ ਦਾ। ਇਹ ਉਹਨਾਂ ਦਾ ਚਲਾਇਆ ਹੋਇਆ ਸੀ, ਚਾਹੇ ਇਹਨੂੰ ਮਨਮਤ ਕਹਿ ਲਓ ਚਾਹੇ ਪਖੰਡ ਕਹਿ ਲਓ, ਉਹਦੇ 'ਤੇ ਟਿੱਪਣੀ ਕਰਦੀ ਗੁਰਬਾਣੀ, ਗੁਰਬਾਣੀ ਨੇ ਉਹ 'ਤੇ ਟਿੱਪਣੀ ਕੀਤੀ। ਜੇਕਰ ਸੂਤਕ ਮੰਨੀਏ ਸਭ 'ਤੇ ਸੂਤਕ ਹੋਏ ਜੀਵ ਕੋਈ ਵੀ ਵਰਜਵੇ, ਫਿਰ ਸੂਤਕ ਦਾ ਹੋ ਜਾਣਾ ਚਾਹੀਦਾ। ਰੋਜ਼ ਗੋਹੇ ਚੁੱਲ੍ਹੇ ਵਿੱਚ ਜਾਲਦੇ ਹਾਂ, ਜਾਲਦੇ ਹੀ ਸੀ ਲੋਕ, ਹੁਣ ਵੀ ਜਾਲਦੇ ਨੇ, ਉਹਨਾਂ 'ਚ ਕੀੜੇ ਹੁੰਦੇ ਨੇ ਗੋਹਿਆਂ ਦੇ ਵਿੱਚ, ਲੱਕੜੀ 'ਚ ਵੀ ਕੀੜੇ ਹੁੰਦੇ ਨੇ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਚਲੋ ਬਾਹਰ ਤਾਂ ਮੱਛਰ ਮੱਖੀ ਬਹੁਤ ਕੁਛ ਮਰਦਾ, ਤਾਂ ਰਸੋਈ ਦੇ ਵਿੱਚ ਮਰ ਗਿਆ, ਉਹ ਤਾਂ ਉੱਥੇ ਮਰ ਗਿਆ ਜਿੱਥੇ ਚੀਜ਼ ਬਣ ਰਹੀ ਹੈ, ਭੋਜਨ ਬਣ ਰਹੇ ਹੈ, ਉਹਦਾ ਸਰੀਰ ਵੀ ਉੱਥੇ ਸੜ ਗਿਆ ਵਿੱਚ, ਉਹਦੀ ਧੂਪ ਲੱਗ ਗਈ ਉੱਥੇ ਖਾਣ ਵਾਲੀ ਚੀਜ਼ ਨੂੰ, ਤਾਂ ਰਸੋਈ 'ਚ ਪੈ ਗਿਆ ਤੁਹਾਡੇ ਸੂਤ, ਉਹਨੂੰ ਤੁਸੀਂ ਸੂਤਕ ਮੰਨਦੇ ਨਹੀਂ। ਘਰ ਚਾਹੇ ਉਹਦੇ ਮਹਿਲ ਹੋਣ ਰਾਜੇ ਦੇ, ਬੱਚਾ ਕਿਸੇ ਕਮਰੇ 'ਚ ਪੈਦਾ ਹੋਇਆ ਹੋਵੇ, ਰਸੋਈ ਕਿਤੇ ਹੋਵੇ ਕਿੱਡੀ ਦੂਰ, ਫਿਰ ਸੂਤਕ ਹੋ ਗਿਆ। ਪਖੰਡਵਾਦ ਨੂੰ ਖੰਡਨ ਕੀਤਾ, ਸਭ ਤੇ ਸੂਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਉਹਦੇ ਇਲਾਵਾ
ਜਿੱਤੇ ਦਾਣੇ
ਇਹ ਗੋਹਾ ਲੱਕੜੀ ਵੀ ਨਹੀਂ ਜਾਣਦੇ। ਹੁਣ ਕਹਿ ਸਕੀ ਨਾ ਸਟੋਵ ਆ ਗਏ, ਜੇਤੇ ਦਾਣੇ ਅੰਨ ਕੇ ਜੀਵ ਆ ਜਾਣਾ ਕੋਏ, ਤੇ ਦਾਲ ਬਣਾਉਂਗੇ, ਜਿੰਨੇ ਅੰਨ ਦੇ ਦਾਣੇ ਨੇ ਸਾਰਿਆਂ ਜੀਵ ਜੀਵਨ ਸਾਰੇ ਹੀ ਮਰ ਗਏ। ਦੀਦੇ ਨਹੀਂ ਨਾ ਅਸਲ ਦੇ ਵਿੱਚ, ਇਹ ਜੋ ਦੀਦਾ ਹੈ ਉਹਨੂੰ ਪਾਪ ਬਣਦਾ, ਜੋ ਇਹਦੀ ਸਮਝ ਤੋਂ ਇਹਦੀ ਦ੍ਰਿਸ਼ਟੀ ਤੋਂ ਇਹਦੀ ਨਿਗਾਹ ਤੋਂ ਪਰੇ ਹੈ ਆਦਮੀ, ਦੋਨੋਂ ਪਾਪ ਨਹੀਂ ਬਣਦਾ। ਆਪਣੀ ਸੀਮਤ ਬੁੱਧੀ ਅਨੁਸਾਰ ਜੋ ਸਮਝ ਹੈ ਉੱਥੇ ਪਾਪ ਪੁੱਤ ਨੇ ਧਰਮ ਬਣਾ ਲਿਆ, ਆਪਣਾ ਦਾਇਰਾ ਵਿਖ ਲਿਆ ਸੀਮਤ ਪਾਪ ਦਾ। ਪੁੱਤ ਪਾਪ ਵਾਲੇ ਸੀਮਤ ਦਾਇਰੇ ਦੀ ਸੋਚ ਵਾਲੇ ਨੇ, ਵਿਆਪਕ ਦਾਇਰਾ ਨਹੀਂ ਹੈ। ਜਿਉਂ ਜਿਉਂ ਦਾਇਰਾ ਵੱਧਦਾ ਜਾਂਦਾ ਸੋਚ ਦਾ, ਪੁੱਤ ਪਾਪ ਆਪੇ ਖਤਮ ਹੁੰਦਾ ਚਲਾ ਜਾਂਦਾ। ਹੁਣ ਪੁੱਤ ਪਾਪ ਕੀ ਹੈ? ਉਹ ਕਹਿੰਦੇ ਨੇ ਮੁਰਗਾ ਮਾਰ ਲੈਣਾ, ਬੱਕਰਾ ਮਾਰ ਲੈਣਾ ਪਾਪ ਹੈ। ਇੱਕ ਜੀਵ ਹੈ, ਹਰ ਦਾਣੇ ਵਿੱਚ ਜੀਵ ਹੈ, ਇਹਨੇ ਦਾਣੇ ਮਾਰ ਰਹੇ ਹੋ ਪਾਪ ਨਹੀਂ ਹੈ। ਆਂਡਾ ਪਾਪ ਹੈ, ਉਹ ਪਾਪ ਆਲੂ ਪਾਪ ਨਹੀਂ ਹੈ, ਦਾਣਾ ਪਾਪ, ਦਾਣਾ ਵੀ ਆਂਡਾ ਹੈ। ਜਿਹੜੇ ਅੰਡੇ ਚ ਹੈ ਨਾ, ਅੰਡੇ ਚ ਜੇ ਜਿਸੇ ਤਜ, ਜਿੰਨੇ ਦਾਣੇ ਨੇ ਸਭ ਆਂਡੇ ਨੇ, ਜਮਦੇ ਨੇ ਧਰਤੀ ਚ ਬੀਜੇ ਹੋਏ, ਪੈਦਾ ਨਹੀਂ ਹੁੰਦਾ ਜੋ ਸਾਰੇ, ਚਾਹੇ ਉਹ ਜੇਰਜ ਨੇ, ਚਾਹੇ ਅੰਡਜ ਨੇ, ਚਾਹੇ ਸਿਹਤ ਚ ਨੇ, ਉੱਥੇ ਵਿੱਚ ਨੇ, ਅੰਡਕੋਸ਼ ਸਾਰਿਆਂ ਚ ਹੀ ਹੈ। ਅੰਡਕੋਸ਼ ਤਾਂ ਸਾਰਿਆਂ ਦੇ ਵਿੱਚ ਹੀ ਹੈ, ਜੀਵਨ ਅੰਡਕੋਸ਼ ਤੋਂ ਹੀ ਚੱਲਦਾ ਹੈ। ਪੈਦਾ ਚਾਹੇ ਗਰਮੀ ਜਾ ਕੇ ਹੋਵੇ, ਚਾਹੇ ਕਿਤੇ ਹੋਵੇ, ਚਾਹੇ ਜੇਰਜ ਵਿੱਚ ਬਦਲ ਜਾਵੇ ਜਾ ਕੇ, ਚਾਹੇ ਉਤਪਜ ਦੇ ਵਿੱਚ ਬਦਲ ਜਾਵੇ ਜਾ ਕੇ, ਅੰਡਕੋਸ਼ ਤਾਂ ਸਾਰਿਆਂ ਚ ਹੁੰਦਾ, ਜੀਵਨ ਉੱਥੇ ਹੀ ਸਟਾਰਟ ਹੁੰਦਾ ਅਸਲ ਦੇ ਵਿੱਚ, ਸਾਰਿਆਂ ਦੇ ਹੁੰਦਾ। ਜੇਤੇ ਦਾਣੇ ਅੰਨ ਕੇ ਜੀਵ ਆ ਜਾਣਾ ਕੋਈ, ਪਹਿਲਾਂ ਪਾਣੀ ਜੀਵ ਹੈ, ਪਹਿਲਾਂ ਤਾਂ ਜੀਵਨ ਪਾਣੀ ਤੋਂ ਸਟਾਰਟ ਹੋਇਆ, ਪਾਣੀ ਚ ਕਾਈ ਪੈਦਾ ਹੋਈ ਹੈ,
ਜਿੱਤ ਹਰਿਆ ਸਭ ਕੁਝ,
ਜਿਹਦੇ ਨਾਲ ਹਰਿਆ ਸਭ ਕੁਝ। ਜਿੱਥੇ ਪਾਣੀ ਹੈ ਉੱਥੇ ਜੀਵਨ, ਜਿੱਥੇ ਪਾਣੀ ਨਹੀਂ ਉੱਥੇ ਜੀਵਨ ਨਹੀਂ ਹੁੰਦਾ। ਜਦੋਂ ਦਾਣੇ ਚੋਂ ਪਾਣੀ ਲੁੱਕ ਜਾਵੇ ਨਾ, ਇੰਨਾ ਖੁਸ਼ਕ ਹੋ ਜਾਵੇ ਪਾਣੀ ਨਾ ਰਹੇ, ਸੇਕ ਲੱਗ ਜਾਵੇ, ਜੀਵ ਨਿਕਲ ਜਾਂਦਾ ਵਿੱਚ, ਜੀਵ ਨਹੀਂ ਰਹਿੰਦਾ ਵਿੱਚ। ਇਹ ਇੰਨੀ ਹੀਟ ਹੋ ਜਾਵੇ, ਗਰਮੀ ਹੋ ਜਾਵੇ, ਜਿਹਨੂੰ ਬਰਦਾਸ਼ਤ ਨਹੀਂ ਕਰ ਸਕਦਾ, ਪਾਣੀ ਭਾਵੇਂ ਹੋਵੇ ਤਾਂ ਨਿਕਲ ਜਾਂਦਾ। ਜਦੋਂ ਅਸੀਂ ਉਬਾਲਦੇ ਹਾਂ, ਹੀਟ ਜ਼ਿਆਦਾ ਹੋ ਜਾਂਦੀ ਹੈ, ਫਿਰ ਜੀਵ ਛੱਡ ਜਾਂਦਾ। ਕਿਸੇ ਖਾਸ ਟੈਂਪਰੇਚਰ ਤੋਂ ਵੱਧ ਨਹੀਂ ਜੀਵ ਰਹਿੰਦਾ, ਮੈਕਸੀਮਮ ਔਰ ਮਿਨੀਮਮ ਟੈਂਪਰੇਚਰ ਦੇ ਵਿੱਚ ਜੀਵ ਰਹਿੰਦਾ। ਹਾਂ, ਅੰਡੇ ਦੇ ਵਿੱਚ ਮਿਨੀਮਮ ਟੈਂਪਰੇਚਰ ਦੇ ਵਿੱਚ ਜੀਵ ਰਹਿ ਜਾਂਦਾ। ਜਿਵੇਂ ਆਪਾਂ ਦੁੱਧ ਫਰਿੱਜ ਦੇ ਵਿੱਚ ਰੱਖ ਦਈਏ, ਕੋਈ ਚੀਜ਼ ਫਰਿੱਜ ਦੇ ਵਿੱਚ ਰੱਖ ਦਈਏ, ਫਰਿੱਜ ਦੇ ਵਿੱਚ ਕਣਕ ਪਈ ਰਹੇ, ਠੰਡ 'ਚ ਪਈ ਰਹੇ, ਖਰਾਬ ਨਹੀਂ ਹੁੰਦੀ। ਗਰਮੀ ਜ਼ਿਆਦਾ ਜੀ ਖਰਾਬ ਹੋ ਜਾਂਦੀ, ਗਰਮੀ ਉਹਦੇ ਤਾਦਾਦ ਤੋਂ ਜ਼ਿਆਦਾ ਗਰਮੀ ਪੈਂਦੀ, ਫਿਰ ਖਰਾਬ ਹੋ ਜਾਂਦਾ। ਪਹਿਲਾਂ ਪਾਣੀ ਜੀਓ ਹੈ ਜੇ ਤਾਂ ਹਰਿਆ ਸਭ ਕੁਝ, ਪਹਿਲਾਂ ਤਾਂ ਪਾਣੀ 'ਚੋਂ ਜੀਵਨ ਪੈਦਾ ਹੋਇਆ, ਜਿਹਦੇ ਨਾਲ ਸਭ ਕੁਝ ਹਰਾ ਭਰਾ। ਮਾਇਆ ਦੇ ਵਿੱਚ ਪਾਣੀ ਨੂੰ ਹਰਾ ਹਰੀਰ ਦੇ ਰੂਪ 'ਚ ਮੰਨੇ, ਮਾਇਆ ਦੇ ਵਿੱਚ ਸਰੀਰ ਪਾਣੀ ਤੋਂ ਬਣਿਆ ਨਾ, ਪਾਣੀ ਦਾ ਬਲਬਲਾ ਵੀ ਕਹਿੰਦੇ ਹਾਂ, ਉਹ ਵੀ ਕਹਿੰਦੇ ਹਾਂ। ਜਦੋਂ ਪਾਣੀ ਪੈਦਾ ਹੋਇਆ, ਜਲ ਤੇ ਇੱਧਰ ਭਵਨ ਸਾਜਿਆ, ਘੱਟ ਘੱਟ ਜੋ ਸਮੋਏ।
ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵੇ ਰਸੋਈ।
ਫਿਰ ਇਹਨਾਂ ਚੀਜ਼ਾਂ ਨੂੰ ਰਸੋਈ ਦੇ ਵਿੱਚ ਨਹੀਂ ਰੱਖਣਾ ਚਾਹੀਦਾ, ਨਾ ਗੋਹਾ, ਨਾ ਲੱਕੜੀ, ਨਾ ਦਾਣੇ ਅੰਨ ਦੇ, ਅਤੇ ਸੂਤਕ ਤਾਂ ਰਸੋਈ 'ਚ ਪੈ ਜਾਣਾ। ਜੇ ਹੁਣ ਦਾਲ ਦਾਣੇ ਬਾਹਰ ਕੱਢ ਦਈਏ, ਤਾਂ ਫਿਰ ਰਸੋਈ ਕਾਹਦੀ ਬਣਾਉਣੀ ਹੈ ਉੱਥੇ? ਦਲੀਲ ਹੈ, ਲੌਜਿਕ ਹੈ।
ਨਾਨਕ ਸੂਤਕ ਏ ਬਣਾ ਉਤਰੈ, ਗਿਆਨ ਉਤਾਰੇ ਧੋਏ।
ਨਾਨਕ ਕਹਿੰਦਾ ਸੂਤਕ ਐਂ ਨਹੀਂ ਜਾਣਾ ਤੁਹਾਡੇ ਅੰਦਰ, ਸੂਤਕ ਦੀ ਮਨੌਤ ਐਂ ਨਹੀਂ ਜਾ ਸਕਦੀ। ਅਗਿਆਨਤਾ ਦਾ ਕਾਰਨ ਹੈ ਸੂਤਕ, ਇਹ ਸੂਤਕ ਅਗਿਆਨਤਾ ਹੈ। ਬੁੱਧੀ ਦਾ ਦਾਇਰਾ ਸੀਮਤ ਹੈ ਤੁਹਾਡਾ, ਸੀਮਤ ਦਾਇਰੇ ਕਰਕੇ ਨੇ ਗੱਲਾਂ। ਜੇ ਦਾਇਰਾ ਅਸੀਮ ਹੋ ਜਾਵੇ ਬੁੱਧੀ ਦਾ, ਗਿਆਨ ਪ੍ਰਚੰਡ ਹੋ ਜਾਵੇ, ਤਾਂ ਆਪੇ ਹੀ ਇਹ ਸੂਤਕ ਦੀ ਬਣਾਓ ਤੁਹਾਡੇ ਅੰਦਰ ਖਤਮ ਹੋ ਜਾਵੇ। ਗਿਆਨ ਉਤਾਰੇ ਧੋਏ, ਇੱਥੇ ਨਾਮ ਉਤਾਰੇ ਧੋਏ ਨਹੀਂ ਕਿਹਾ, ਦੇਖਣ ਵਾਲੀ ਗੱਲ ਹੈ। ਨਾਮ ਦਾ ਇੱਥੇ ਕੋਈ ਵਿਸ਼ਾ ਨਹੀਂ ਹੋਇਆ, ਗਿਆਨ ਦਾ ਵਿਸ਼ਾ ਆ ਗਿਆ ਨਾਮ ਦੀ। ਅਸਲ 'ਚ ਗਿਆਨ ਹੀ ਨਾਮ ਹੈ, ਜਿਹੜਾ ਇਹਨਾਂ ਚੀਜ਼ਾਂ ਨੂੰ ਭਰਮਾਂ ਨੂੰ ਧੋ ਦਿੰਦਾ ਹੈ, ਉਹੀ ਨਾਮ ਹੈ। ਗੁਰਪ੍ਰਸਾਦ ਭਰਮ ਕਾ
ਨਾਸ,
ਗਿਆਨ ਦੀ ਕਿਰਪਾ ਨਾਲ ਭਰਮ ਦਾ ਨਾਸ ਹੋਣਾ, ਇਹੀ ਗੁਰਪ੍ਰਸਾਦ ਭਰਮ ਕਾ ਨਾਸ ਹੈ। ਗਿਆਨ ਉਤਾਰੇ
ਧੋਏ,
ਗਿਆਨ ਧੋਊਗਾ ਕਿਹਨੂੰ? ਧੋਊਗਾ ਮਨ ਨੂੰ, ਧੋਊਗਾ ਬੁੱਧੀ ਨੂੰ, ਅਕਲ ਨੂੰ। ਉਹਦੇ ਜੋ ਧੋ ਕੇ ਭਰਮ ਦੂਰ ਕਰੂਗਾ, ਭਰਮ ਦੂਰ ਕਰ ਦੂਗਾ।
ਮਹੱਲਾ ਪਹਿਲਾ, ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ।
ਜੇ ਹੁਣ ਸੂਤਕ ਮੰਨਣਾ ਹੀ ਆ ਤੁਸੀਂ, ਕਿਉਂਕਿ ਜਿਹੜੀ ਅਸਲ ਦੇ ਵਿੱਚ ਧਰਮ, ਧਰਮ ਦਾ ਸੰਬੰਧ ਨਿਰਾਕਾਰ ਨਾਲ, ਮਾਇਆ ਨਾਲ ਤਾਂ ਸੰਬੰਧ ਹੈ ਕੋਈ ਨਹੀਂ ਧਰਮ ਦਾ। ਧਰਮ ਦਾ ਕਹਿਣਾ ਮਾਇਆ ਅੜਿੱਕ ਹੈ, ਧਰਮ ਦੇ ਰਾਜ ਮਾਇਆ ਦਾ ਅੜਿੱਕ ਹੈ, ਨਾਲੇ ਨਗੜੀ ਕਹਿੰਦੇ ਨੇ ਮਾਇਆ ਨੂੰ, ਨਾਲੇ ਮਾਇਆ ਦੇ ਖੜੇ ਨੇ। ਫਿਰ ਤੁਸੀਂ ਕਹਿਤਾ ਪਵਿੱਤਰ ਹੋ ਗਿਆ ਖਾਣਾ ਪੀਣਾ, ਖਾਣਾ ਪੀਣਾ ਤਾਂ ਹਮੇਸ਼ਾ ਹੀ ਪਵਿੱਤਰ ਹੈ, ਜੀਆਂ ਨੂੰ ਰਿਜਕ ਦਿੱਤਾ ਖਾਣ ਨੂੰ, ਖਾਣਾ ਪੀਣਾ ਪਵਿੱਤਰ ਆ ਕੇ ਆ ਜਾਣਾ। ਇਹ ਨਹੀਂ ਅਪਵਿੱਤਰ ਹੁੰਦਾ ਕਦੇ ਵੀ।
ਮਨ ਕਾ ਸੂਤਕ ਲੋਭ ਹੈ,
ਜੇ ਸੂਤਕ ਮੰਨਣਾ ਹੈ ਤਾਂ ਨਿਰਾਕਾਰੀ ਦੁਨੀਆਂ 'ਚ ਮੰਨੋ, ਮਨ ਨੂੰ ਮੰਨੋ, ਮਨ ਨੂੰ ਸੂਤਕ ਕਦ, ਅਕਲ ਨੂੰ ਸੂਤਕ ਕਦ, ਅੱਖਾਂ ਨੂੰ ਸੂਤਕ ਕਦ। ਜੇ ਮੰਨਣਾ ਹੈ ਤਾਂ ਸੂਤਕ ਅਸਲ ਦੇ ਵਿੱਚ ਕੰਨਾਂ ਨੂੰ ਹੈ, ਜਾਂ ਤੇਰੇ ਮਨ ਨੂੰ ਹੈ, ਜਾਂ ਤੇਰੀ ਜੀਭ ਨੂੰ ਹੈ, ਉਹਨੂੰ ਮੰਨੋ। ਗਿਆਨ ਇੰਦਰਿਆਂ ਨੂੰ ਸੂਤਕ ਦੇ ਰਿਹਾ, ਮਨ ਕਾ ਸੂਤਕ
ਲੋਭ ਹੈ,
ਲੋਭ ਛੱਡ ਦਿਓ। ਮਨ ਨੂੰ ਸੂਤਕ ਲੋਭ ਦਾ ਲੱਗਿਆ ਹੋਇਆ, ਸੂਤਕ ਉਹ ਚੀਜ਼ ਹੈ ਜਿਹੜਾ ਧਰਮ ਦੇ ਰਾਹ ਤੇ ਨਹੀਂ ਚੱਲਣ ਦਿੰਦਾ। ਸੂਤਕ ਉਸ ਵਸਤੂ ਦਾ ਨਾਂ ਹੈ, ਜੇ ਮਨ ਅਪਵਿੱਤਰ ਹੈ ਧਰਮ ਦੇ ਰਸਤੇ ਤੇ ਨਹੀਂ ਚੱਲਣਾ। ਉਹਨੇ ਅਪਵਿੱਤਰਤਾ ਮਨ ਨੂੰ ਲੋਭ ਦੀ ਲੱਗੀ ਹੋਈ ਹੈ, ਸਭ ਤੋਂ ਜ਼ਿਆਦਾ ਲੋਭ ਅਪਵਿੱਤਰ ਕਰਦਾ ਮਨ ਨੂੰ। ਕਹਿਣ ਦਾ ਮਤਲਬ ਇਹ ਹੈ, ਭਾਵੇਂ ਕ੍ਰੋਧ ਵੀ ਹੈ, ਹੋਰ ਕੁਛ ਵੀ ਹੈ, ਪਰ ਸਭ ਤੋਂ ਜ਼ਿਆਦਾ ਅਪਵਿੱਤਰਤਾ ਲੋਭ ਦੀ ਹੈ ਮਨ ਦੀ। ਤਾਂ ਹੀ ਕਹਿ ਲੋਭੀ ਦਾ ਵਸਾਨ ਕੀਤਾ। ਸਾਰੇ ਵਿਕਾਰ ਕਾਮਨਾ ਵੀ ਲੋਭ ਕਰਕੇ ਹੀ ਹੈ, ਇੱਛਾ ਕਿਉਂ ਪੈਦਾ ਹੁੰਦੀ ਹੈ ਲੋਭ ਕਰਕੇ। ਔਰ ਲੋਭ ਦਾ ਹੀ ਪ੍ਰਚਾਰ ਹੋ ਰਿਹਾ, ਲੋਭ ਦੀ ਪੂਰਤੀ ਵਾਸਤੇ ਧਰਮ ਵਰਤ ਰਹੇ ਹਾਂ ਅਸੀਂ। ਮੁਕਤੀ ਦਾ ਮਾਰਗ ਤਾਂ ਆਪੇ ਬੰਦ ਹੋ ਗਿਆ। ਜੇ ਧਰਮ ਵੀ ਲੋਭ ਦੀ ਪੂਰਤੀ ਵਾਸਤੇ ਹੀ ਹੈ, ਅਰਦਾਸਾਂ ਹੁੰਦੀਆਂ ਨੇ, ਉਹਨੋਂ ਕਾਮਨਾਵਾਂ ਪੂਰੀਆਂ ਕਰਦੀਆਂ, ਤੇ ਧਰਮ ਦਾ ਰਸਤਾ ਤਾਂ ਉਹਨਾਂ ਨੇ ਬੰਦ ਕਰਤਾ ਉੱਥੋਂ। ਜਿਹੜੇ ਲੋਭ ਦੀ ਪੂਰਤੀ ਦੀਆਂ ਅਰਦਾਸਾਂ ਕਰਦੇ ਨੇ ਨਾ, ਕਾਮਨਾਵਾਂ ਮਨੋ ਕਾਮਨਾਵਾਂ ਪੂਰੀਆਂ ਹੋਣ ਦੀਆਂ ਅਰਦਾਸਾਂ ਕਰਦੇ ਨੇ, ਉਹਨਾਂ ਨੇ ਧਰਮ ਦਾ ਰਸਤਾ ਬੰਦ ਕਰਤਾ ਬਿਲਕੁਲ। ਤਾਂ ਪੱਖਾ ਹੀ ਪੱਕਾ ਉਹਨਾਂ ਨੇ ਪੱਥਰ ਦਾ ਬੰਨ ਲਾਤਾ। ਉਹ ਕਹਿੰਦਾ ਮਨ ਕਾ ਸੂਤ ਕੇ ਲੋਭ ਹੈ, ਤੁਸੀਂ ਲੋਭ ਨੂੰ ਉਤਸ਼ਾਹਤ ਕਰਦੇ ਹੋ, ਲੋਭ ਪਰਮੇਸ਼ਰ ਇਹ ਪੂਰਾ ਕਰੂ, ਤੁਸੀਂ ਤਾਂ ਲੋਭੀ ਬਣਾ ਰਹੇ ਹੋ ਲੋਕਾਂ ਨੂੰ, ਹੋਰ ਅਪਵਿੱਤਰ ਕਰ ਰਹੇ ਨੇ ਮਨ, ਮਨਾਂ ਨੂੰ ਹੋਰ ਮਲੀਨ ਕਰ ਰਹੇ ਨੇ ਮਲੀਨ। ਜੇ ਮਨ ਕਾ ਸੂਤ ਕੇ ਲੋਭ ਹੈ ਤਾਂ ਲੋਭ ਦੀ ਅਰਦਾਸ ਕਰਕੇ ਹੋਰ ਮਲੀਨ ਕਰ ਰਹੇ ਹੋ ਉਹਨੂੰ, ਮਨ ਨੂੰ ਤੁਸੀਂ। ਤੁਹਾਡਾ ਧਰਮ ਹੈ ਕਾ ਧਰਮ, ਧਰਮ ਦੇ ਨਾਂ ਤੇ ਅਧਰਮ ਦਾ ਪ੍ਰਚਾਰ ਹੈ, ਧਰਮ ਦੇ ਨਾਂ ਤੇ ਅਧਰਮ ਦਾ ਪ੍ਰਚਾਰ ਹੈ। ਪਰ ਹੋ ਰਿਹਾ, ਪਹਿਲਾਂ ਤਾਂ ਹੋ ਰਿਹਾ ਸੀ, ਹਿੰਦੂ ਕਰ ਰਿਹਾ ਸੀ, ਹੁਣ ਸਿੱਖ ਕਰ ਰਿਹਾ। ਉਹੀ ਪੁਜਾਰੀ ਇਹ ਆ, ਉਹੀ ਪੁਜਾਰੀ ਉਹ ਸੀ, ਜਗ੍ਹਾ ਬਦਲੀ ਹੈ, ਵਿਚਾਰਧਾਰਾ ਨਹੀਂ ਬਦਲੀ, ਵਿਚਾਰਧਾਰਾ ਬਦਲੀ ਹੈ ਗੁਰੂ ਨੇ। ਜਗ੍ਹਾ ਚਾਹੇ ਉਹੀ ਹੋਵੇ, ਜੇ ਮੰਦਰ ਵਿੱਚ ਜਾ ਕੇ ਵਿਚਾਰਧਾਰਾ ਦਾ ਪ੍ਰਚਾਰ ਕਰੀਏ ਫਿਰ ਕੋਈ ਫਰਕ ਪੈਜੂ। ਉਕਾਰ ਦੇ ਮੰਦਰ ਤੇ ਜਾ ਕੇ ਉਹਨਾਂ ਨੇ ਦੱਖਣੀ ਉਕਾਰ ਦੀ ਬਾਣੀ ਰਚੀ, ਕਿਉਂਕਿ ਬਾਣੀ ਨੂੰ ਤਾਂ ਕੁਛ ਨਹੀਂ ਹੋਇਆ, ਬਾਣੀ ਤਾਂ ਅੱਜ ਵੀ ਉਹ ਹੀ ਹੈ। ਉਕਾਰ ਦੇ ਮੰਦਰ ਦਾ ਤਾਂ ਰੰਗ ਨਹੀਂ ਚੜਿਆ, ਉਹ ਮੰਦਰ ਨੂੰ ਬਾਣੀ ਦਾ ਰੰਗ ਚੜ ਸਕਦਾ ਹੈ ਉੱਥੇ, ਪਰ ਬਾਣੀ ਨੂੰ ਜਗ੍ਹਾ ਦਾ ਰੰਗ ਕਿਵੇਂ ਚੜ ਜੂ? ਕੁਝ ਫਲਾਨੀ ਜਗ੍ਹਾ ਅਖੰਡ ਪਾਠ ਕਰ ਲਿਆ, ਅਖੰਡ ਪਾਠ ਬਾਣੀ ਮਲੀਨ ਹੋ ਗਈ ਉਹਦੇ ਨਾਲ। ਕਬੀਰ ਕਹਿੰਦਾ ਕਬੀਰ ਧਰਤੀ ਸਾਧਕੀ, ਪਰ ਜੇ ਪੜ੍ਹਦੇ ਤਾਂ ਪਤਾ ਲੱਗਦਾ, ਜੇ ਸਮਝਦੇ ਤਾਂ ਪਤਾ ਲੱਗਦਾ, ਪੜ੍ਹਿਆ ਤਾਂ ਕੱਖ ਵੀ ਨਹੀਂ, ਸਮਝਿਆ ਤਾਂ ਕੱਖ ਵੀ ਨਹੀਂ ਇਹਨਾਂ ਨੇ ਗੁਰਬਾਣੀ ਦਾ, ਐਵੇਂ ਰੌਲਾ ਪਈ ਜਾਂਦਾ। ਕਬੀਰ ਧਰਤੀ ਸਾਧਕੀ ਤਸਕਰ ਬੈਠੇ ਗਾਹੇ, ਜੇ ਸਾਧ ਦੀ ਧਰਤੀ ਤੇ ਤਸਕਰ ਕਬਜ਼ਾ ਕਰ ਲਵੇ ਚੋਰ ਡਾਕੂ, ਕੀ ਧਰਤੀ ਅਪਵਿੱਤਰ ਹੋ ਜਾਂਦੀ ਹੈ? ਹੁਣ ਹਿਰਦੇ ਉੱਤੇ ਮਨ ਨੇ ਡਾਕੂ ਨੇ ਕਬਜ਼ਾ ਕਰ ਲਿਆ, ਗੱਲ ਇਹ ਹੈ ਉਹ ਕਹਿੰਦਾ ਮਨ ਦਾ ਕਬਜ਼ਾ ਹੈ ਸਰੀਰ ਤੇ, ਹਿਰਦੇ ਤੇ ਮਨ ਦੇ ਉੱਤੇ ਮਨ ਦਾ ਕਬਜ਼ਾ ਹੈ ਸਾਰੇ ਸਰੀਰ ਤੇ, ਧਰਤੀ ਸਾਧਦੀ ਹੈ, ਮਾਲਕ ਦਾ ਸਾਧ ਹੈ। ਜੇ ਮਨ ਹਿਰਦੇ ਵਿੱਚ ਜਾ ਕੇ ਟਿਕ ਜਵੇ, ਧਰਤੀ ਸਾਧਦੀ ਤੇ ਮਨ ਟਿਕ ਜਵੇ ਹਿਰਦੇ ਜਾ ਕੇ, ਤਾਂ ਧਰਤੀ ਨੂੰ ਭਾਰਨਾ ਪਿਆ ਵੀ ਧਰਤੀ ਨਹੀਂ ਮਲੀਨ ਹੁੰਦੀ ਹੁੰਦੀ, ਮਨ ਨੂੰ ਲਾਭ ਹੋਊਗਾ, ਮਨ ਬਦਲੂਗਾ। ਮਨ ਕੋ ਲਾਹੂ ਲਾਹੈ, ਮਨ ਨੂੰ ਲਾਹਾ ਮਿਲ ਜੂਗਾ ਉੱਥੇ ਟਿਕਣ ਦਾ, ਚਾਹੇ ਰਾਤ ਨੂੰ ਸੌ ਜਾਂਦਾ ਜਾ ਕੇ ਚਲਾ ਜਾਂਦਾ ਧਰਤੀ ਸਾਧਦੀ ਤੇ, ਮਤਲਬ ਚੜ੍ਹ ਨੂੰ ਐ ਉੱਠਦਾ ਬੋਝ ਹੈ ਨਹੀਂ ਕੋਈ, ਹੌਲਾ ਹੋ ਕੇ ਉੱਠਦਾ, ਹੌਲਾ ਹੋ ਕੇ ਲਾਹਾ ਤਾਂ ਮਿਲਿਆ ਤੈਨੂੰ, ਸਾਰਾ ਭਾਰ ਦਿਮਾਗ ਤੋਂ ਸਾਰੀ ਥਕਾਨ ਉਤਰ ਗਈ, ਇਹ ਵੀ ਲਾਹਾ ਹੀ ਮਿਲਿਆ, ਚਾਹੇ ਅਗਿਆਨਤਾ ਨਾਲੇ ਜਾ ਕੇ ਸੌਂ ਗਿਆ। ਪਰ ਜੇ ਗਿਆਨ ਨਾਲ ਜਾ ਕੇ ਬੈਠੇ ਫਿਰ ਹੋ ਫਿਰ ਕੀ ਹੈ, ਫਿਰ ਨਿਰਭਾਰ ਹੋ ਜਾਂਦਾ, ਨਿਰਭਾਰ ਇਸ ਨੂੰ ਕਹਿੰਦੇ ਨੇ, ਕੋਈ ਚਿੰਤਾ ਨਹੀਂ ਰਹਿੰਦੀ। ਤੁਸੀਂ ਕਹਿਣਾ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਤਾ ਸਦੀ ਪਵਿੱਤਰਤਾ ਚੜ੍ਹ ਗਈ ਗੁਰੂ ਗ੍ਰੰਥ ਸਾਹਿਬ, ਮੂਰਖਾਂ ਦੇ ਹੱਥ ਆ ਗਿਆ ਸਭ ਕੁਛ, ਪਰਮੇਸ਼ਰ ਦਾ ਸਰਵਿਆਪੀ ਹੈ, ਉਹਨੂੰ ਤਾਂ ਕਦੇ ਮਲੀਨਤਾ ਨਹੀਂ ਲੱਗਦੀ। ਫਿਰ ਪਰਮੇਸ਼ਰ ਦਾ ਸਰਵਿਆਪੀ ਹੈ, ਹੁਕਮ ਦਾ ਸਰਵਿਆਪੀ ਹੈ, ਐ ਤਾਂ ਅੱਖਰੇ ਨੇ ਹੁਕਮ ਦੇ, ਉਹ ਜਿਹੜਾ ਅਸਲੀ ਹੁਕਮ ਹੈ ਸਰਵਿਆਪੀ ਹੈ, ਉਹ ਚੋਰ ਦੇ ਹਿਰਦੇ ਚ ਵੀ ਹੈ, ਸਾਧ ਦੇ ਹਿਰਦੇ ਚ ਵੀ ਹੈ, ਦੋਵਾਂ ਦੇ ਚ, ਉਹ ਅਪਰਾਧੀ ਦੇ ਹਿਰਦੇ ਵਿੱਚ ਵੀ ਹੈ, ਧਰਮੀ ਦੇ ਹਿਰਦੇ ਵਿੱਚ ਵੀ ਹੈ, ਉਹਨੂੰ ਤਾਂ ਵਿਖਦੀ ਹੁੰਦਾ, ਪਰ ਇੰਨੀ ਅਕਲ ਕਿੱਥੋਂ ਲਿਆਉਣ? ਅਕਲ ਕਿੱਥੋਂ ਆਵੇ? ਅਕਲ ਵਾਲਾ ਤਾਂ ਖਾਨਾ ਹੀ ਨਹੀਂ ਹੈ। ਉਹਨੇ ਆਪਣਾ ਅਸਰ ਕਰਨਾ ਹੈ, ਦਵਾਈ ਨੇ ਆਪਣਾ ਅਸਰ ਕਰਨਾ ਜੇ ਹਜਮ ਹੋਊਗੀ। ਨਾ ਹਜਮ ਹੋਈ ਦਵਾਈ ਨੂੰ ਕੋਈ ਨਹੀਂ ਫਰਕ ਪੈਂਦਾ, ਨਾ ਹਜਮ ਹੋਈ ਦਵਾਈ ਦੀ ਜ਼ਹਿਰ ਨਹੀਂ ਬਣਦੀ ਹੁੰਦੀ। ਧਰਤੀ ਨੂੰ ਕੁਛ ਨਹੀਂ ਹੁੰਦਾ, ਕੋਈ ਹਿਰ ਆਤਮਾ ਪਵਿੱਤਰ ਹੈ ਜਾਂ ਆਤਮਾ ਅਪਵਿੱਤਰ ਹੈ। ਧਰਮ ਕਿੰਨਾ ਹੀ ਚੰਗਾ ਹੋਵੇ, ਜੋ ਮਰਜ਼ੀ ਗ੍ਰੰਥ ਕਹੇ, ਜੇ ਆਤਮਾ ਅਪਵਿੱਤਰ ਹੈ, ਮਨ ਅਪਵਿੱਤਰ ਹੈ, ਨਹੀਂ ਮੰਨਣਾ, ਉਹਨੂੰ ਰਾਹ ਮਿਲਣਾ ਕੀ ਹੈ? ਮਨ ਕਾ ਸੂਤ ਲੋਭ ਹੈ, ਲੋਭ ਤਿਆਗੇ ਤੋਂ ਬਾਅਦ ਹੀ ਮਨ ਪਹਿਲਾ ਸਟੈਪ ਤਾਂ ਚੁੱਕੂਗਾ ਧਰਮ ਵੱਲ ਨੂੰ, ਜੇ ਲੋਭ ਦਾ ਤਿਆਗ ਕਰੂਗਾ। ਜਿੰਨਾ ਚਿਰ ਲੋਭ ਦਾ ਤਿਆਗ ਨਹੀਂ ਕਰਦਾ, ਐ ਕਹੋ ਲੋਭ ਦੀ ਪੂਰਤੀ ਹੈ ਪੱਛਮ ਦੇ ਪਾਸੇ, ਪੱਛਮ ਦੇ ਪਾਸੇ ਧੁਲਦੀ ਹੈ। ਮਨ ਦਾ ਮੂੰਹ ਪੱਛਮ ਦੇ ਪਾਸੇ ਨੂੰ, ਜਿੱਦਣ ਲੋਭ ਦੀ ਪੂਰਤੀ ਹੁੰਦੀ ਉਹਦੇ ਚੱਕਣਾ, ਤੇ ਗਿਆਨ ਹੈ ਪੂਰਬ ਦੇ ਪਾਸੇ, ਸੂਰਜ ਪੂਰਬ ਦੇ ਪਾਸੇ ਹੁੰਦਾ ਚੜ੍ਹਨਾ ਉਧਰੋਂ। ਜਿੰਨਾ ਚਿਰ ਪੱਛਮ ਦੇ ਪਾਸੇ ਨੂੰ ਉਹਨੇ ਮੂੰਹ ਰੱਖਣਾ ਨਾ, ਉਹਨਾਂ ਚਿਰ ਇਹਨੂੰ ਗਿਆਨ ਹੋਣਾ ਹੀ ਨਹੀਂ, ਉਹਨਾਂ ਚਿਰ ਗਿਆਨ ਲੈ ਸਕਣਾ ਹੀ ਨਹੀਂ। ਇੱਥੇ ਵੀ ਵਿਚਾਰਨਾ ਹੈਰੀ ਬਾੜੀ ਨੂੰ, ਪੜੂਗਾ ਜਿਵੇਂ ਪੜ ਪੜ ਗੱਡੀ ਲੱਦੀਏ, ਪੜੂਗਾ ਪੜ੍ਹ ਕੇ ਲੋਭ ਦੀ ਪੂਰਤੀ ਵਾਸਤੇ ਅਰਦਾਸ ਕਰੂ, ਪੜ੍ਹਦਾ ਪੜ੍ਹਦਾ ਵੀ ਲੋਭ ਦੀ ਚਿਤਵਣਾ ਕਰੂਗਾ, ਪਾਣੀ ਪੜ੍ਹਦਾ ਹੋਇਆ ਵੀ ਮਨ ਚ ਲੋਭ ਰੱਖ ਕੇ ਗੱਲ ਚੱਲੂਗਾ। ਪਾਣੀ ਪਾਣੀ ਤੇ ਧਿਆਨ ਨਹੀਂ ਹੋਣਾ, ਬਾਣੀ ਤੇ ਧਿਆਨ ਨਹੀਂ ਹੋਣਾ, ਲੋਭ ਤੇ ਧਿਆਨ ਹੋਣਾ। ਇਸ ਕਰਕੇ ਨਹੀਂ ਮਨ ਟਿਕਦੇ ਲੋਕਾਂ ਦੇ, ਜੋ ਜਿਸ ਚੀਜ਼ ਵਾਸਤੇ ਬਾਣੀ ਪੜ੍ਹਦੇ ਨੂੰ ਆਇਆ ਉਹ ਭੁੱਖਾ ਹੈ ਦੁਨਿਆਵੀ ਗੱਲਾਂ ਨੇ, ਦੁਨਿਆਵੀ ਗੱਲਾਂ ਦੇ ਵਿਚਾਰ ਜਿਹੜਾ ਮਨ ਆਇਆ ਹੋਇਆ ਹੁੰਦਾ ਨਾ, ਲੋਭ ਚ ਟਿਕਦਾ ਨਹੀਂ ਹੁੰਦਾ, ਨਾ ਮਾਇਆ ਟਿਕਦੀ ਹੈ ਨਾ ਮਨ ਟਿਕਦਾ। ਲੋਭ ਦੇ ਤਿਆਗ ਤੋਂ ਬਾਅਦ ਅਜੇ ਤਾਂ ਧਰਮ ਵੱਲ ਨੂੰ ਮੂੰਹੇ ਹੋਇਆ, ਲੋਭ ਛੱਡੇ ਤੇ ਵੀ, ਲੋਭ ਛੱਡਣਾ ਬਹੁਤ ਬੜੀ ਪ੍ਰਾਪਤੀ ਨਹੀਂ ਹੈ ਕੁਛ ਵੀ, ਅਜੇ ਉਹ ਪ੍ਰਾਪਤੀ ਕੁਛ ਨਹੀਂ ਹੈ। ਜੇ ਕੋਈ ਕਹੇ ਨਾ ਮੈਂ ਲੋਭ ਛੱਡਦਾ ਮੈਨੂੰ ਪਤਾ ਨਹੀਂ ਕੀ ਮਿਲ ਗਿਆ, ਕੱਖ ਵੀ ਨਹੀਂ ਮਿਲਿਆ, ਜੋ ਉਹਨੂੰ ਮੂੰਹ ਹੋਇਆ ਧਰਮ ਵੱਲ ਨੂੰ, ਹੁਣ ਤੁਰ ਗਾਹਾਂ ਤੁਰ, ਜਾਂ ਗਾਹਾਂ ਤੁਰੂ ਕ੍ਰੋਧ ਵਗੈਰਾ ਸਾਰੇ ਛੱਡਣੇ ਪੈ ਜਾਣੇ ਨੇ। ਫਿਰ ਪਹਿਲੇ ਸਟੈਪ ਤੇ ਬੋਝ ਛੱਡਣਾ ਪੈਣਾ, ਜੇ ਪਹਿਲੇ ਕਦਮ ਭਰੂ ਨਾ ਉਹ ਛੱਡ ਕੇ ਭਰੂਗਾ। ਮੂੰਹ ਹੋਇਆ ਨਾ ਪੂਰਬ ਵੱਲੋਂ, ਪਹਿਲਾ ਸਟੈਪ ਤਾਂ ਉਹਦਾ ਮੰਨਿਆ ਜਾਊਗਾ ਜੇ ਉਹਨੇ ਬੋਝ ਛੱਡਤਾ। ਬੋਝ ਛੱਡੇ ਨਾ, ਬੋਝ ਛੱਡੇ ਤੇ ਨਾ ਅਗਲਾ ਕਦਮ ਚੱਕ ਹੋਵੇ। ਅਗਲਾ ਇਸ ਕਦਮ ਚੁੱਕੇ ਨਹੀਂ ਹੋਣਾ ਜਿੰਨਾ ਚਿਰ ਮੋਹ ਨਹੀਂ ਛੱਡਦਾ, ਮੋਹ ਪਹਿਲਾਂ ਆਪਣੇ ਸਰੀਰ ਦਾ ਹੀ ਛੱਡੇ, ਬਾਕੀ ਛੱਡਣ ਦੀ ਲੋੜ ਨਹੀਂ ਬਹੁਤ, ਆਪੇ ਛੁੱਟ ਜਾਣੇ ਬਾਕੀ। ਦੋ ਇਹ ਚੀਜ਼ਾਂ ਨਹੀਂ ਛੁੱਟਣੀਆਂ, ਪਹਿਲਾਂ ਲੋਭ ਨਹੀਂ ਛੁੱਟਦਾ, ਇਹਦਾ ਮੂੰਹ ਨਹੀਂ ਹੁੰਦਾ ਤੁਹਾਨੂੰ, ਫਿਰ ਇਹਦੇ ਜਿਹੜੀਆਂ ਨਾ ਹੋਵੇ ਕੋਈ ਚੀਜ਼ ਨਹੀਂ ਹੈ, ਹੋਵੇ ਤਾਂ ਲੋਭ ਦੇ ਵਿੱਚ ਹੈ, ਹੋਵੇ ਲੋਭ ਦੇ ਵਿੱਚ ਹੀ ਹੈ। ਜੇ ਲੋਭ ਨਹੀਂ ਤਾਂ ਹੋਵੇ ਕਿੱਥੋਂ ਹੈ? ਲੋਭ ਕਰਕੇ ਹੀ ਸਭ ਕੁਛ ਕਰਦੇ ਹਾਂ, ਆ ਕਿਉਂ ਨਹੀਂ ਹੋਇਆ, ਕਿਉਂ ਹੋ ਗਿਆ, ਐਂ ਕਰਕੇ ਛੱਡੂਗਾ, ਐਂ ਸਭ ਲੋਭ ਕਰਕੇ ਹੀ ਹੈ, ਇਹਦੇ ਵਿੱਚੋਂ ਹੀ ਹੈ। ਲੋਭ ਛੱਡਤਾ ਹੋਵੇ ਆਪੇ ਛੁੱਟ ਜੂਗੀ, ਹੋਵੇ ਛੱਡਣ ਦੀ ਲੋੜ ਨਹੀਂ ਹੈ, ਉਹ ਛੱਡ ਦਿਓ ਬਾਅਦ ਚ। ਕਾਰ ਤਾਂ ਪੰਜਵੇਂ ਨੰਬਰ ਤੇ ਪਿਆ। ਹਾਂਜੀ,
ਜੇਵਾ ਸੂਤੋ ਕੂੜ,
ਜਿਹੜੀ ਅੰਦਰਲੀ ਜੀਵ ਹੈ, ਜੇਬਾ ਬਾਹਰਲੀ ਜੀਵ ਨਹੀਂ ਹੁੰਦੀ। ਬਾਹਰਲੀ ਜੀਵ ਤਾਂ ਬਾਹਰਲੀ ਜੀਵ ਨਾਲ ਤਾਂ ਅਸੀਂ ਕੁਛ ਬੋਲ, ਜੋ ਅੰਦਰ ਸਾਡੇ ਹੈ ਨਾ ਉਹ ਪ੍ਰਗਟ ਕਰਦੇ ਹਾਂ। ਜੇ ਬਾਲ ਅਫ ਤਾਂ ਹੈ, ਜੀਵ ਨਹੀਂ ਹੈ। ਜਦ ਮਨ ਬੋਲਦਾ ਚੁੱਪੇ ਚੁੱਪ ਨਾ ਹੋਵੇ ਕਿਹਾ ਨਾ, ਬਾਹਰਲੀ ਜੀਵ ਤਾਂ ਨਹੀਂ ਬੋਲਦੀ, ਪਰ ਅੰਦਰ ਨਹੀਂ ਬੋਲੀ ਜਾਂਦੀ ਹੈ। ਬਾਲੀ ਜੀਵ ਤਾਂ ਨਹੀਂ ਬੋਲਦੀ, ਜੋ ਮਨ ਚਾਹੁੰਦਾ ਉਹੀ ਉਹ ਬੋਲਦਾ ਜੋ ਮਨ ਦੀ ਇੱਛਾ ਹੈ ਉਹੀ ਉਹਦੀ ਆਵਾਜ਼